ਸੰਤ ਤੇਜਾ ਸਿੰਘ ਜੀ ਪਰ ਹੋਰ ਮਿਹਰ ਕਰਨੀ, ਬਾਬੂ ਤੇਜਾ ਸਿੰਘ ਭਸੌੜ ਦਾ ਹੋਰ ਫਰੇਬ, ਸੰਤ ਮਹਾਰਾਜ ਜੀ ਦਾ ਵਿਦਿਅਕ ਕਾਨਫਰੰਸ ਫਿਰੋਜ਼ਪੁਰ ਦੀ ਪ੍ਰਧਾਨਗੀ ਨਿਭਾਉਣੀ, ਲੁਧਿਆਣੇ ਖਾਲਸਾ ਹਾਈ ਸਕੂਲ ਦੀ ਬੁਨਿਆਦ ਰੱਖਣੀ, ਆਪਣੇ ਜਨਮ ਨਗਰ ਸੰਗਤਾਂ ਦਾ ਪ੍ਰੇਮ ਪੂਰਾ ਕਰਨਾ, ਤਰਨ ਤਾਰਨ ਵਿਦਿਅਕ ਕਾਨਫਰੰਸ ਪਰ ਪੁੱਜਣਾ, ਨਦਰੀ ਨਦਰ ਨਿਹਾਲ ਕੀ ਹੈ ਸਿਆਲਕੋਟ ਸਰਦਾਰ ਖੜਗ ਸਿੰਘ ਜੀ ਦੇ ਘਰ ਜਾਣਾ, ਸੰਤ ਤੇਜਾ ਸਿੰਘ ਹੱਥੀਂ ਪ੍ਰਚਾਰ ਕਰਾਉਣਾ। ਸੰਤ ਤੇਜਾ ਸਿੰਘ ਜੀ ਨੂੰ ਸੰਤ ਮਹਾਰਾਜ ਜੀ ਨੇ ਆਪਣੇ ਪਾਸ ਪੱਕੀ ਤਰ੍ਹਾਂ ਟਿਕਾਇਆ ਹੋਇਆ ਸੀ। ਸਰਕਾਰ ਹਿੰਦ ਫੜਨਾ ਚਾਹੁੰਦੀ ਸੀ, ਬੱਚੇ ਬੱਚੀਆਂ ਨੂੰ ਠੀਕ ਪੜ੍ਹਾ ਰਹੇ ਸਨ, ਪਰ ਸੰਗਤ ਵਿੱਚੋਂ ਤਰਕਬਾਜ਼ੀ ਹੋਣ ਕਰਕੇ ਸੰਤ ਮਹਾਰਾਜ ਜੀ ਨੇ ਆਪਣੇ ਸਰੋਵਰ ਦੀ ਪਟਾਈ, ਰੋੜਾਂ ਦੀ ਕਢਾਈ ਆਦਿਕ ਸਖ਼ਤ ਮਿਹਨਤ ਦੇ ਕੰਮ ਕਰਾਏ। ਫਿਰ ਆਪ ਨੂੰ ਲੰਗਰ ਲਈ ਲੱਕੜਾਂ ਪਾੜਨ ਦੀ ਸੇਵਾ ਮਿਲੀ, ਜੋ ਆਪ ਨਿਭਾਈ ਗਏ। ਜਦੋਂ ਵੀ ਮਹਾਰਾਜ ਬਾਹਰੋਂ ਪ੍ਰਚਾਰ ਕਰਕੇ ਆਉਂਦੇ, ਸੰਤ ਤੇਜਾ ਸਿੰਘ ਜੀ ਦੇ ਮਨ ਦੇ ਸਭ ਫੁਰਨੇ ਆਪ ਮੇੜਦੇ ਜਾਂਦੇ। ਬਾਬੂ ਤੇਜਾ ਸਿੰਘ ਭਸੌੜ ਨੇ ਸੰਤ ਮਹਾਰਾਜ ਪਾਸੋਂ ਕਈ ਵਾਰੀ ਪ੍ਰੋਫੈਸਰ ਤੇਜਾ ਸਿੰਘ ਨੂੰ ਆਪਣੇ ਪਾਸ ਲਿਜਾਣ ਦੀ ਮੰਗ ਕੀਤੀ, ਪਰ ਸੰਤ ਮਹਾਰਾਜ ਨਾ ਕਰ ਦਿੰਦੇ ਰਹੇ। ਬਾਬੂ ਦਾ ਦੂਹਰਾ ਪ੍ਰਯੋਜਨ ਸੀ, ਇਹ ਇੱਕ ਇਹ ਕਿ ਪ੍ਰੋਫੈਸਰ ਤੇਜਾ ਸਿੰਘ ਜੀ ਨੂੰ ਮਸਤੂਆਣੇ ਤੋਂ ਮੈਂ ਲੈ ਆਵਾਂ ਤਾਂ ਮਸਤੂਆਣੇ ਦਾ ਵਿਦਿਆਲਾ ਫੇਲ ਹੋਵੇ ਅਤੇ ਮੇਰਾ ਹੋਰ ਚੰਗਾ ਚੱਲੇ, ਨਾਲੇ ਸਰਕਾਰੀ ਅਫਸਰਾਂ ਦੀ ਉਹ ਖੁਸ਼ੀ ਲਵੇ ਜੋ ਸੰਤ ਤੇਜਾ ਸਿੰਘ ਜੀ ਨੂੰ ਮਸਤੂਆਣੇ ਤੋਂ ਕਢਾ ਕੇ ਹੀ ਹੱਥ ਪਾ ਸਕਦੇ ਸਨ। ਇੱਕ ਦਿਨ ਧੂਰੀ ਸਟੇਸ਼ਨ 'ਤੇ ਸੰਤ ਮਹਾਰਾਜ ਨੂੰ ਬਹੁਤ ਜ਼ੋਰ ਪਾ ਕੇ ਬਾਬੂ ਜੀ ਨੇ ਸੰਤ ਤੇਜਾ ਸਿੰਘ ਜੀ ਨੂੰ ਫਿਰ ਮੰਗਿਆ। 2 ਸਾਲਾਂ ਤੋਂ ਮਹਾਰਾਜ ਨਾ ਕਰਦੇ ਆ ਰਹੇ ਸਨ, ਆਖਰ ਮੰਨ ਗਏ ਅਤੇ ਫਰਮਾਇਆ, ਬਾਬੂ ਜੀ 5 ਸਿੰਘ ਗੁਰਸਾਗਰ ਭੇਜ ਦਿਓ ਅਤੇ ਭਾਈ ਤੇਜਾ ਸਿੰਘ ਨੂੰ ਸਤਿਕਾਰ ਨਾਲ ਲੈ ਆਵੋ। ਅਗਲੇ ਦਿਨ ਹੀ 5 ਸਿੰਘ ਆ ਗਏ, ਉਹਨਾਂ ਨਾਲ ਗੱਡੇ ਅਤੇ ਅਸਬਾਬ ਲੱਦ ਸੰਗਰੂਰ ਪੁੱਜੇ। ਅੱਗੇ ਰੇਲ 'ਤੇ ਚੜ੍ਹ ਕੇ ਲੱਛਾ ਬੱਦੀ 'ਤੇ ਸਟੇਸ਼ਨ ਤੋਂ ਉੱਤਰ ਕੇ ਸੰਤ ਤੇਜਾ ਸਿੰਘ ਭਸੌੜ ਪੁੱਜ ਗਏ। ਬਾਬੂ ਤੇਜਾ ਸਿੰਘ ਨੇ ਆਪ ਨੂੰ ਕੰਨਿਆ ਮਹਾਵਿਦਿਆਲਾ ਦਾ ਪ੍ਰਿੰਸੀਪਲ ਬਣਾ ਦਿੱਤਾ ਅਤੇ ਸਕੂਲ ਦਾ ਸਾਰਾ ਪ੍ਰਬੰਧ ਆਪ ਦੇ ਹਵਾਲੇ ਕਰ ਦਿੱਤਾ। ਇੱਕ ਸੇਵਾ ਹੋਰ ਲਾਈ ਕਿ ਜੋ 94 ਸ਼ਬਦ ਮੈਨੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਵੱਖਰੇ ਲਿਖ ਰੱਖੇ ਹਨ, ਉਹਨਾਂ ਨੂੰ ਆਪਣੀ ਵਿਚਾਰ ਦੁਆਰਾ ਬੇਨਤੀ ਭਾਗ, ਨਾਮ ਭਾਗ, ਵੈਰਾਗ ਭਾਗ ਅਤੇ ਹੋਰ ਹਿੱਸਿਆਂ ਵਿੱਚ ਜਿਵੇਂ ਵਾਜਬ ਸਮਝੋ ਵੰਡ ਦਿਓ। ਵਿਦਿਆ ਦਾ ਕੰਮ ਸੋਹਣਾ ਚੱਲ ਪਿਆ, 6 ਮਹੀਨੇ ਪੜ੍ਹਾਉਂਦੇ ਰਹੇ, ਬੱਚੀਆਂ ਨਾਲ ਬਹੁਤ ਪ੍ਰੇਮ ਹੋ ਗਿਆ, ਪਰ ਭਸੌੜ ਤੋਂ ਵੀ ਇੱਕ ਦਿਨ ਲਈ ਵੀ ਬਾਹਰ ਨਾ ਗਏ। ਸੰਤ ਮਹਾਰਾਜ ਜੀ ਦਾ ਹੁਕਮ ਸਖ਼ਤ ਸੀ, ਨਾਲੇ ਸਰਕਾਰ ਹਿੰਦ ਪਾਸ ਮਹਾਰਾਜਾ ਪਟਿਆਲਾ ਤੋਂ ਜੀਂਦ ਦੇ ਵੱਡੇ ਅਫਸਰਾਂ ਰਾਹੀਂ ਇਹ ਚੀਜ਼ ਪੱਕੀ ਕਰਾ ਦਿੱਤੀ ਗਈ ਕਿ ਪ੍ਰੋਫੈਸਰ ਤੇਜਾ ਸਿੰਘ ਸੰਤ ਮਹਾਰਾਜ ਅਤਰ ਸਿੰਘ ਜੀ ਦੀ ਆਗਿਆ ਵਿੱਚ ਚੰਗਾ ਪੱਕਾ ਸੇਵਕ ਬਣ ਗਿਆ ਹੈ। ਇਸ ਦਾ ਹੁਣ ਰਾਜਸੀ ਵਿਚਾਰਾਂ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਅੰਗਰੇਜ਼ਾਂ ਦੇ ਖਿਲਾਫ ਕੁਛ ਲਿਖਦਾ ਹੈ। ਗੁਟਕੇ ਦੇ ਤਿਆਰ ਹੋ ਜਾਣ ਪਰ ਬਾਬੂ ਤੇਜਾ ਸਿੰਘ ਨੇ 5 ਸਿੱਖ ਪੜਤਾਲ ਲਈ ਮੁਕਰਰ ਕੀਤੇ, ਸੋ ਬਾਬੂ ਜੀ, ਸੰਤ ਜੀ ਅਤੇ 5 ਸਿੰਘ ਰਲ ਬੈਠੇ, ਪਰਸਪਰ ਵਿਚਾਰ ਕਰ ਰਹੇ। ਇੱਕ ਸ਼ਬਦ ਠੀਕ ਭਾਗਾਂ ਵਿੱਚ ਰੱਖਿਆ ਜਾਂਦਾ, ਪਰ ਇੱਕ ਸ਼ਬਦ ਪਰ ਘਰ ਚੌਥਾ ਸੋਰਟ, ਪਾੜ ਪੜੋਸਨ ਪੂਛ ਲੈ ਨਾਮਾ, ਕਾ ਪੈ ਛਾਨ ਛਵਾਈ ਹੋ, ਤੋ ਪੈ ਦੁੱਗਣੀ ਮਜ਼ੂਰੀ ਦੇ ਹੋ, ਮੋਕੋ ਬੇਟੀ ਦਿਹੋ ਬਤਾਈ ਹੋ, ਇਤਫਾਕ ਨਾ ਰਿਹਾ। ਅਤੇ ਗਿਆਨੀ ਸੇਵਾ ਸਿੰਘ ਸੂਰਮੇ ਨੇ ਕਹਿ ਦਿੱਤਾ ਕਿ ਇਹ ਸ਼ਬਦ ਤਾਂ ਇਸ ਪੰਚ ਖੰਡ ਦੇ ਗੁਟਕੇ ਦੇ ਲਾਇਕ ਹੀ ਨਹੀਂ। ਸਾਰਿਆਂ ਹਾਂ ਕਰ ਦਿੱਤੀ, ਪਰ ਸੰਤ ਤੇਜਾ ਸਿੰਘ ਨੇ ਕਿਹਾ, ਕਿਉਂ ਪੰਚ ਖੰਡ ਦੀ ਜੜ ਪੁੱਟਣ ਲੱਗੇ ਹੋ? ਜੋ ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰ ਦਿੱਤਾ ਹੈ, ਉਹ ਇੱਥੋਂ ਦੇ ਗੁਟਕੇ ਦੇ ਹੀ ਲਾਇਕ ਨਹੀਂ? ਬਾਬੂ ਤੇਜਾ ਸਿੰਘ ਨੇ ਆਪਣੀ ਅਤੇ ਆਪਣੇ ਖਾਸ ਗਿਆਨੀ ਦੀ ਨਰਾਦਰੀ ਸਮਝੀ। ਬਾਬੂ ਤੇਜਾ ਸਿੰਘ ਨੇ ਸੰਤ ਤੇਜਾ ਸਿੰਘ ਦੇ ਖਿਲਾਫ਼ ਦਿਲ ਵਿੱਚ ਵੱਟ ਰੱਖ ਲਿਆ ਅਤੇ ਸੰਤ ਜੀ ਨੂੰ ਇੱਥੋਂ ਘੜਾ ਦੇਣ ਦਾ ਪ੍ਰੋਗਰਾਮ ਸੋਚਿਆ। ਉਸਦੇ ਦੋਨੋਂ ਮਨੋਰਥ ਪੂਰੇ ਹੋ ਚੁੱਕੇ ਸਨ। ਮਸਤੂਆਣਾ ਵਿੱਚ ਵਿਦਿਆਲਾ ਬਹੁਤ ਢਿੱਲਾ ਪੈ ਚੁੱਕਾ ਸੀ। ਬਾਬੂ ਜੀ ਨੇ ਵੱਡੇ ਪੁਲਿਸ ਅਫਸਰਾਂ ਦੀ ਖੁਸ਼ੀ ਵੀ ਲੈ ਲਈ ਜੋ ਹਿੰਦ ਸਰਕਾਰ ਨੇ ਹੱਥ ਨਾ ਪਾਇਆ। ਕਰਤਾਰ ਨੇ ਸੰਤ ਤੇਜਾ ਸਿੰਘ ਨੂੰ ਇੱਥੋਂ ਇੱਜ਼ਤ ਨਾਲ ਚਲੇ ਜਾਣ ਦਾ ਕਾਰਨ ਬਣਾ ਦਿੱਤਾ। ਸਰਦਾਰ ਆਤਮਾ ਸਿੰਘ ਜੀ SDO ਪਟਿਆਲਾ ਲੰਡਨ ਧਰਮਸ਼ਾਲਾ ਦੀ ਸੇਵਾ ਅਤੇ ਸਤਸੰਗ ਕਰਕੇ ਸੰਤ ਤੇਜਾ ਸਿੰਘ ਦੇ ਪੂਰੇ ਸ਼ਰਧਾਲੂ ਬਣ ਚੁੱਕੇ ਸਨ। ਸ਼ਬਦ ਦੀ ਵਿਚਾਰ ਦੇ ਮਗਰੋਂ ਜਲਦੀ ਹੀ ਉਹ ਭਸੌੜ ਆਪ ਜੀ ਨੂੰ ਮਿਲਣ ਆ ਗਏ ਅਤੇ ਆਪ ਦੇ ਲੜਕੇ ਮੁਕੰਦ ਸਿੰਘ ਨੂੰ ਪਟਿਆਲੇ ਗਿਆਨੀ ਜਮਾਤ ਵਿੱਚ ਪੜ੍ਹਾਉਣ ਲਈ ਲੈ ਗਏ, ਜਿਸ ਦੀ ਮਾਤਾ ਬਿਸ਼ਨ ਕੌਰ ਵੀ ਨਾਲ ਗਈ। ਚੌਥੇ ਦਿਨ ਸਕੂਲ ਵਿੱਚ ਛੁੱਟੀ ਹੋਈ ਤਾਂ ਸੰਤ ਜੀ ਪਟਿਆਲੇ ਵੱਲ ਜਾਂਦੇ ਹੋਏ ਧੂਰੀ ਜੰਕਸ਼ਨ 'ਤੇ ਰੁਕੇ। ਉੱਥੇ ਹੀ ਆਪ ਨੂੰ ਕਰਨੈਲ ਸੁੰਦਰ ਸਿੰਘ ਜੀ ਮਿਲ ਪਏ, ਜਿਨ੍ਹਾਂ ਦੱਸਿਆ ਕਿ ਬਾਬੂ ਤੇਜਾ ਸਿੰਘ ਨੇ ਤੁਹਾਨੂੰ ਕੱਢਣ ਲਈ ਕਮੇਟੀ ਸੱਦੀ ਹੋਈ ਹੈ, ਮੈਂ ਉਸ ਲਈ ਜਾ ਰਿਹਾ ਹਾਂ। ਸੰਤ ਜੀ, ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ। ਆਪ ਪਟਿਆਲੇ ਪੁੱਜੇ, ਉੱਥੇ ਸਰਦਾਰ ਜੋਗਿੰਦਰ ਸਿੰਘ ਅਕਾਊਂਟੈਂਟ, ਜੋ ਬਾਬੂ ਜੀ ਦੀਆਂ ਆਦਤਾਂ ਦਾ ਵਾਕਫ ਸੀ ਅਤੇ ਹੋਰ ਗੁਰਮੁਖਾਂ ਦੀ ਸਲਾਹ ਨਾਲ ਆਪ ਨੇ ਅਸਤੀਫਾ ਲਿਖ ਕੇ ਰਜਿਸਟਰੀ ਕਰ ਦਿੱਤਾ। ਕੁਛ ਚਿਰ ਮਗਰੋਂ ਆਪ ਜਾ ਕੇ ਆਪਣਾ ਸਮਾਨ ਵੀ ਲੈ ਆਏ। ਬੀਬੀਆਂ ਨੂੰ ਬਹੁਤ ਖੇਤ ਪੁੱਜਾ, ਤਾਂ ਹੀ ਮਾਰ ਮਾਰ ਹੋਈਆਂ, ਪਿਤਾ ਜੀ ਨਾ ਜਾਓ। ਉਹ ਸਭ ਪ੍ਰੇਮ ਕਰਕੇ ਆਪ ਜੀ ਨੂੰ ਪਿਤਾ ਜੀ ਕਰਕੇ ਪੁਕਾਰਦੀਆਂ ਸਨ। ਆਪ ਚਲੇ ਆਏ, ਜਲਦੀ ਹੀ ਉਹ ਸਕੂਲ ਟੁੱਟ ਗਿਆ। ਇਹ ਬਾਬੂ ਤੇਜਾ ਸਿੰਘ ਜੀ ਦੀ ਈਰਖਾ, ਸਵਾਰਥ ਅਤੇ ਫਰੇਬ ਭਰੀ ਆਦਤ ਦਾ ਸਿੱਟਾ ਸੀ। ਇਹੀ ਕਾਰਨ ਸਨ ਆਖਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਬੂ ਤੇਜਾ ਸਿੰਘ ਦਾ 15 ਜੁਲਾਈ 1928 ਨੂੰ ਬਾਈਕਾਟ ਹੋਇਆ ਸੀ। ਇਸ ਨਿਰੰਜਨ ਕੌਰ ਇੱਕ ਵਿਦਿਆਰਥਣ ਨੂੰ, ਜੋ ਇਹਨਾਂ ਨੂੰ ਪਿਤਾ ਜੀ ਕਹਿੰਦੀ ਸੀ, ਘਰ ਪਾ ਲਿਆ ਸੀ। ਸੰਤ ਮਹਾਰਾਜ ਜੀ ਸਿੱਖ ਐਜੂਕੇਸ਼ਨਲ ਕਾਨਫਰੰਸ ਜਲੰਧਰ 1914 ਵਿੱਚ ਗਏ। ਇੱਥੋਂ ਕਈ ਸ਼ਹਿਰਾਂ ਨਗਰਾਂ ਵਿੱਚ ਪ੍ਰਚਾਰ ਕਰਦੇ ਆਪ ਫਰੂਕੇ ਖਾਲਸਾ ਦੀਵਾਨ 'ਤੇ ਪੁੱਜੇ, ਜੋ ਚੰਗਾ ਸ਼ਾਨਦਾਰ ਹੋਇਆ। ਇਲਾਕੇ ਦੀਆਂ ਸੰਗਤਾਂ ਦਾ ਭਾਰੀ ਇਕੱਠ ਸੀ, ਕੀਰਤਨ ਦੀ ਲਹਿਰ ਚੰਗੀ ਚੱਲੀ ਅਤੇ ਅੰਮ੍ਰਿਤ ਪ੍ਰਚਾਰ ਬਹੁਤ ਹੋਇਆ। ਇੱਥੋਂ ਆਪ ਜੀ ਨੂੰ ਮਾਸਟਰ ਸੰਤੋਖ ਸਿੰਘ ਜੀ ਬੰਨੂ ਲੈ ਗਏ। ਬੰਨੂ ਦੇ ਇਲਾਕੇ ਵਿੱਚ ਪ੍ਰਚਾਰ ਕਰਦੇ ਮਾਰਚ 1915 ਵਿੱਚ ਫਿਰੋਜ਼ਪੁਰ ਆਲ ਇੰਡੀਆ ਸਿੱਖ ਕਾਨਫਰੰਸ ਲਈ ਪੁੱਜੇ। ਇਸ ਕਾਨਫਰੰਸ ਦੀ ਪ੍ਰਧਾਨਗੀ ਮਹਾਰਾਜਾ ਪਟਿਆਲਾ ਜੀ ਦੇ ਭਰਾ ਨੇ ਕਰਨੀ ਸੀ। ਕੈਨੇਡਾ ਤੋਂ ਵਾਪਸ ਆਉਂਦੇ ਕਾਮਾਂਗਾਟਾ ਮਾਰੂ ਗੁਰੂ ਨਾਨਕ ਜਹਾਜ਼ ਦੇ ਸਿੱਖਾਂ ਪਰ ਗੋਲੀ ਚੱਲਣ ਕਰਕੇ ਸਿੱਖਾਂ ਵਿੱਚ ਰੋਸ ਸੀ ਅਤੇ ਇੱਕ ਗਰਮ ਤੜਾ ਸਰਕਾਰ ਦੇ ਵਿਰੁੱਧ ਹੋ ਗਿਆ ਸੀ। ਇਸ ਕਾਨਫਰੰਸ ਪਰ ਪ੍ਰਧਾਨ ਮੁਕਰਰ ਨੇ ਆਉਣ ਤੋਂ ਇਨਕਾਰ ਕਰ ਭੇਜਿਆ। ਪ੍ਰਬੰਧਕਾਂ ਨੇ ਸਰਬਸੰਮਤੀ ਨਾਲ ਸੰਤ ਮਹਾਰਾਜ ਨੂੰ ਪ੍ਰਧਾਨ ਥਾਪ ਲਿਆ ਅਤੇ ਗੁਰਮਤੇ ਵਿੱਚ ਲਿਖਿਆ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਪੰਥ ਦੇ ਸਾਰੇ ਅੰਗਾਂ ਦੀ ਸਾਂਝੀ ਪੁੱਜ ਹਸਤੀ ਹਨ। ਇਹਨਾਂ ਨਾਲ ਸਿੱਖ ਕੌਮ ਦੇ ਸਾਰੇ ਫਿਰਕੇ, ਜਥੇ, ਪਾਰਟੀਆਂ, ਸੰਪਰਦਾਇ ਪ੍ਰੇਮ ਰੱਖਦੇ ਹਨ। ਜਦ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਸ਼ੁਰੂ ਹੋਈ, ਸੰਤ ਜੀ ਮਹਾਰਾਜ ਇਸ ਨੂੰ ਗੁਰੂ ਖਾਲਸੇ ਜੀ ਦੀ ਇੱਕ ਪੰਥਕ ਇਕੱਤਰਤਾ ਸਮਝ ਕੇ ਦਰਸ਼ਨ ਦੇ ਕੇ ਨਿਹਾਲ ਕਰਦੇ ਸਨ। ਕਾਨਫਰੰਸ ਦੇ ਧਾਰਮਿਕ ਵਿਦਵਾਨਾਂ ਦੀ ਸ਼ੋਭਾ ਅਤੇ ਖਿੱਚ ਇਹਨਾਂ ਦੇ ਭਜਨ ਪ੍ਰਤਾਪ ਕਰਕੇ ਹੀ ਸੀ। ਦੂਰ ਦੂਰ ਤੋਂ ਗੁਰੂ ਦੀਆਂ ਸੰਗਤਾਂ ਇਹਨਾਂ ਦੇ ਮਨ ਮੋਹਣੇ ਅਤੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਨ ਕਰਕੇ ਮੁਲਕ ਕੀਰਤਨ ਦੇ ਰੰਗ ਵਿੱਚ ਰੰਗੇ ਜਾਣ ਲਈ ਆਉਂਦੀਆਂ। ਡਿੰਗੇ ਅਤੇ ਇੱਕ ਦੋ ਹੋਰ ਕਾਨਫਰੰਸਾਂ ਤੋਂ ਛੁੱਟ ਜਦ ਤੀਕਰ ਸਰੀਰ ਰਿਹਾ, ਸੰਤ ਜੀ ਮਹਾਰਾਜ ਇਸ ਸਮਾਗਮ ਅਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ ਅਤੇ ਆਪਣੀ ਪੂਰੀ ਸੱਤਿਆ ਪੰਥਕ ਵਿੱਦਿਅਕ ਉੱਨਤੀ ਲਈ ਬਖਸ਼ਦੇ ਰਹੇ। ਇਹ ਵੀ ਇੱਕ ਖਾਸ ਕਾਰਨ ਹੈ ਕਿ ਇਹ ਕਾਨਫਰੰਸ ਹੁਣ ਤੱਕ ਬਹੁਤ ਚੰਗਾ ਪ੍ਰਚਾਰ ਕਰਦੀ ਆ ਰਹੀ ਹੈ। ਕਾਨਫਰੰਸ ਦਾ ਜਲੂਸ ਤਗੜੇ ਫੌਜੀ ਪਹਿਰੇ ਵਿੱਚ ਨਿਕਲਿਆ। ਗੜਬੜ ਦਾ ਡਰ ਸੀ, ਭੀੜ ਵੀ ਬਹੁਤ ਹੋ ਗਈ। ਪ੍ਰੇਮੀਆਂ ਦੇ ਹਿਰਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਲਹਿਰਾਂ ਚੱਲ ਪਈਆਂ ਸਨ। ਸ਼ਾਂਤੀ ਸਮੁੰਦਰ ਸੰਤ ਜੀ ਮਹਾਰਾਜ ਨੇ ਮਹਾਰਾਜ ਦੇ ਪ੍ਰਭਾਵ ਅਤੇ ਆਤਮਕ ਸ਼ਕਤੀ ਦੇ ਪ੍ਰਕਾਸ਼ ਨਾਲ ਜਲੂਸ ਦਾ ਸਮਾਂ ਚੰਗੀ ਤਰ੍ਹਾਂ ਨਿਭ ਗਿਆ। ਦੂਜੇ ਦਿਨ ਸਵੇਰੇ ਧਾਰਮਿਕ ਦੀਵਾਨ ਵਿੱਚ ਆਪ ਜੀ ਦੀ ਸ਼ੇਰ ਵਰਗੀ ਗਰਜ ਅਤੇ ਗੁਰੂ ਸੰਗਤਾਂ ਦੀ ਪੂਰੇ ਪ੍ਰੇਮ ਅਤੇ ਉਤਸ਼ਾਹ ਭਰੇ ਸ਼ਬਦ ਦੀ ਘਨਘੋਰ ਮਹਾਂ ਆਕਾਸ਼ ਵਿੱਚ ਭਰਪੂਰ ਹੋ ਗਈ। ਕਾਨਫਰੰਸ ਦੀ ਕਾਰਵਾਈ ਸਦਾ ਵਾਂਗੂ ਠੀਕ ਚੱਲੀ। ਪ੍ਰਧਾਨ ਕਾਨਫਰੰਸ ਦਾ ਐਡਰੈਸ ਤਾਂ ਪਹਿਲਾਂ ਹੀ ਛਪ ਚੁੱਕਿਆ ਸੀ। ਸੰਤ ਜੀ ਪ੍ਰਧਾਨ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਅਮੋਲਕ ਬਚਨ ਸੁਣਾਏ। ਸਾਧ ਸੰਗਤ ਜੀ, ਅਸੀਂ ਸਾਰੇ ਇਹੋ ਹੀ ਚਾਹੁੰਦੇ ਹਾਂ ਕਿ ਖਾਲਸਾ ਪੰਥ ਦੀ ਦਿਨ ਦੂਣੀ ਰਾਤ ਚੌਣੀ ਤਰੱਕੀ ਹੋਵੇ, ਪਰ ਪ੍ਰੇਮੀਓ ਇਹ ਤਰੱਕੀ ਉਸ ਦਿਨ ਹੀ ਹੋਵੇਗੀ ਜਦ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ 3 ਵਜੇ ਪਿੰਡ ਪਿੰਡ, ਨਗਰ ਨਗਰ, ਕਸਬੇ ਅਤੇ ਸ਼ਹਿਰ ਸ਼ਹਿਰ ਦੀਆਂ ਖੂਹੀਆਂ 'ਤੇ ਸਾਧ ਸੰਗਤ ਦੇ ਡੋਲ ਖੜਕਣਗੇ ਅਤੇ ਇੱਕ ਓਂਕਾਰ ਸਤਨਾਮ ਦੀ ਧੁਨੀ ਉੱਠੇਗੀ। ਦੂਸਰੀ ਗੱਲ, ਜਿਸ ਦਿਨ ਸਾਰੇ ਗੁਰੂ ਖਾਲਸੇ ਜੀ ਦਾ ਇੱਕੋ ਹੀ ਖਜ਼ਾਨਾ ਹੋ ਜਾਵੇਗਾ ਅਤੇ ਗੁਰੂ ਦੀਆਂ ਸੰਗਤਾਂ ਆਪਣੇ ਦਸਵੰਦ ਅਤੇ ਕਾਰ ਭੇਟ ਇਸ ਖਜ਼ਾਨੇ ਵਿੱਚ ਸਾਲ ਦੇ ਸਾਲ ਜਾਂ ਮਹੀਨੇ ਦੇ ਮਹੀਨੇ ਜਮ੍ਹਾਂ ਕਰਾਉਣਗੀਆਂ, ਫਿਰ ਆਸ਼ਰਮਾਂ ਅਤੇ ਪੰਥ ਕਾਰਜਾਂ ਲਈ ਕਿਸੇ ਮੰਗ ਅਤੇ ਅਪੀਲ ਦੀ ਲੋੜ ਨਹੀਂ ਪਵੇਗੀ। ਮੰਗ ਕਰਨ ਨਾਲ ਖਾਲਸੇ ਜੀ ਦੇ ਨਿਰਭੈ ਅਤੇ ਬੇਪਰਵਾਹ ਹਿਰਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ। ਭਾਵੇਂ ਅਸਾਂ ਸਾਧ ਸੰਗਤ ਦਾ ਬਚਨ ਮੰਨ ਕੇ 4th ਸਿੱਖ ਕਾਨਫਰੰਸ ਰਾਵਲਪਿੰਡੀ ਵਿੱਚ ਪੰਥ ਦੇ ਵਿੱਦਿਅਕ ਫੰਡ ਲਈ ਅਪੀਲ ਕੀਤੀ ਸੀ, ਪਰ ਸਾਡਾ ਸਾਥੀ ਇਹ ਕਹਿੰਦਾ ਹੈ ਕਿ ਅਪੀਲ ਕਰਨਾ ਖਾਲਸੇ ਜੀ ਦੇ ਸ਼ਾਨ ਦੇ ਉਲਟ ਹੈ। ਸਹਿਜ ਸੁਭਾਏ ਗੁਰੂ ਕੇ ਸਿੱਖ ਨਿਸ਼ਾਨ ਸਾਹਿਬ ਦੇ ਸਾਏ ਹੇਠ ਆਪਣੇ ਆਪ ਹੀ ਅਰਦਾਸੇ ਕਰਾਈ ਜਾਣ ਅਤੇ ਉੱਥੇ ਬੈਠਾ ਅਰਦਾਸੀਆ ਚੁੱਪੀ 'ਤੇ ਹੀ ਅਰਦਾਸਾ ਕਰੀ ਜਾਏ। ਬੋਲੋ ਜੀ ਵਾਹਿਗੁਰੂ। ਪ੍ਰੇਮੀ ਮਾਇਆ ਅਰਦਾਸ ਕਰਾਉਂਦਾ ਹੈ ਨਾਮ ਚਿੱਤ ਆਵੇ। ਤੀਸਰੀ ਗੱਲ, ਪੰਥ ਦੇ ਸਾਰੇ ਅੰਗ ਨਾਮ ਜਪਣ ਅਤੇ ਹਰੀ ਕੀਰਤਨ ਨੂੰ ਮੁੱਖ ਕਾਰ ਸਮਝਣ ਅਤੇ ਆਪਣੇ ਸਾਰੇ ਕਾਰੋਬਾਰ ਗੁਰਮੁਖੀ ਅੱਖਰਾਂ ਦੁਆਰਾ ਚਲਾਉਣ। ਫਿਰ ਪੜਦਾ ਜੀ, ਪੰਥ ਦੇ ਸਾਰੇ ਅੰਗ ਨਾਮ ਜਪਣ ਅਤੇ ਹਰੀ ਕੀਰਤਨ ਨੂੰ ਮੁੱਖ ਕਾਰ ਸਮਝਣ ਅਤੇ ਆਪਣੇ ਸਾਰੇ ਕਾਰੋਬਾਰ ਗੁਰਮੁਖੀ ਅੱਖਰਾਂ ਦੁਆਰਾ ਚਲਾਉਣ। ਫਿਰੋਜ਼ਪੁਰੋਂ ਸੰਤ ਮਹਾਰਾਜ ਜੀ ਨੇ ਲੁਧਿਆਣੇ ਆਉਣਾ ਸੀ। ਗੁਰਸਾਗਰ ਸਾਹਿਬ ਤੋਂ ਭਾਈ ਲਾਲ ਸਿੰਘ ਜੀ ਦੀ ਜਥੇਦਾਰੀ ਵਿੱਚ ਅਖੰਡ ਪਾਠੀ ਬੁਲਾਏ, ਜਿਨ੍ਹਾਂ ਨੇ ਭੋਗ ਪਾਇਆ ਅਤੇ ਸੰਤ ਮਹਾਰਾਜ ਜੀ ਨੇ ਮਾਲਵਾ ਖਾਲਸਾ ਹਾਈ ਸਕੂਲ ਦਾ ਬੁਨਿਆਦੀ ਪੱਥਰ ਰੱਖਿਆ। ਮਹਾਰਾਜਾ ਰਿਪਦਮਨ ਸਿੰਘ, ਮਲਵਿੰਦਰ ਬਹਾਦਰ ਵਾਲੀਏ ਨਾਭਾ ਨੇ ਸਕੂਲ ਦੀ ਨੀਂਹ ਰੱਖੀ। ਸਮਾਗਮ ਦੇ ਮਗਰੋਂ ਇਕਾਂਤ ਸਮਾਂ ਦੇਖ ਕੇ ਭਾਈ ਲਾਲ ਸਿੰਘ ਜੀ ਨੇ ਸੰਤ ਜੀ ਮਹਾਰਾਜ ਨੂੰ ਪੁੱਛਿਆ, ਸੱਚੇ ਪਾਤਸ਼ਾਹ, ਗੁਰਮੰਤਰ ਦਾ ਅਭਿਆਸ ਕਰਨਾ ਅੱਛਾ ਹੈ ਜਾਂ ਹੋਰ ਵਿੱਦਿਆ ਪੜ੍ਹਨੀ? ਸੰਤ ਜੀ ਮਹਾਰਾਜ ਨੇ ਫਰਮਾਇਆ, ਪੜ੍ਹੀਏ ਨਾਹੀਂ ਭੇਦ ਬੁੱਝੀਏ ਪਾਵਣਾ, ਜਾਂ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਏ ਮਨ ਧਨ ਤ੍ਰਪੀਏ। ਭਾਈ, ਨਾਮ ਜਪਣਾ ਪ੍ਰਾਣੀ ਮਾਤਰ ਦਾ ਮੁੱਖ ਧਰਮ ਹੈ। ਜਿਵੇਂ ਘੜੀ ਇੱਕ ਰਸ ਟਿਕ ਟਿਕ ਕਰਦੀ ਰਹਿੰਦੀ ਹੈ, ਇਸੇ ਤਰ੍ਹਾਂ ਹੀ ਹਰ ਇੱਕ ਸਿੱਖ ਆਪਣੀ ਮਨੋਬਿਰਤੀ ਅਤੇ ਸੁਵਾਸਾਂ ਨੂੰ ਨਾਮ ਨਾਲ ਜੋੜੀ ਰੱਖੇ। ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਇੱਥੋਂ ਆਪ ਧੂਰੀ ਆਏ, ਸਤਸੰਗ ਹੁੰਦਾ ਰਿਹਾ, ਇੱਥੇ ਗੁਰਦੁਆਰਾ ਬਣਾਉਣ ਦਾ ਗੁਰਮਤਾ ਕੀਤਾ। ਧੂਰੀ ਤੋਂ ਸੰਤ ਮਹਾਰਾਜ ਜੀ ਅਹਿਮਦਗੜ੍ਹ ਆਏ, ਇੱਥੇ ਮਹਿਰਨਾ ਲੋਟ ਬੱਦੀ ਅਤੇ ਇਲਾਕੇ ਦੇ ਬਹੁਤ ਸਾਰੇ ਨਗਰਾਂ ਨੂੰ ਨਾਮ ਬਾਣੀ ਦੇ ਅੰਮ੍ਰਿਤ ਦੀ ਦਾਤ ਬਖਸ਼ੀ। ਇੱਕ ਪਿੰਡ ਤੋਂ ਦੂਜੇ ਪਿੰਡ ਦੀ ਪੰਚਾਇਤ ਲੈ ਜਾਂਦੀ। ਇਸ ਤਰ੍ਹਾਂ ਪੋਲੋਵਾਲ, ਕਾਂਝਲਾ, ਲੌਂਗੋਵਾਲ ਨਗਰਾਂ ਨੂੰ ਉਤਾਰਦੇ ਹੋਏ ਆਪ ਚੀਮੇ ਦੀ ਪੰਚਾਇਤ ਦਾ ਪ੍ਰੇਮ ਪੂਰਾ ਕਰਨ ਲਈ ਆਪਣੇ ਜਨਮ ਨਗਰ ਆਏ। ਇੱਕ ਵਾਰੀ ਆਪ ਪਹਿਲਾਂ ਵੀ ਕੀਰਤਨ ਜਥੇ ਸਮੇਤ ਆ ਕੇ ਪਿੰਡ ਦੇ ਵੱਡੇ ਬਾਜ਼ਾਰ ਵਿੱਚ ਸਵੇਰੇ ਸ਼ਾਮ ਦੇ ਦੀਵਾਨ ਲਾ ਕੇ ਪ੍ਰਚਾਰ ਕਰ ਗਏ ਸਨ। ਉਸ ਸਮੇਂ ਪਿੰਡ ਦੇ ਅੰਦਰਲੇ ਗੁਰਦੁਆਰੇ ਦੀ ਉਗਰਾਹੀ ਹੋਈ ਸੀ। ਭਰੇ ਦੀਵਾਨ ਵਿੱਚ ਆਪ ਜੀ ਨੇ ਮੰਗ ਕੀਤੀ ਸੀ, ਸਾਨੂੰ ਆਪ ਵਿੱਚੋਂ 5 ਸੇਵਕਾਂ ਦੀ ਲੋੜ ਹੈ। ਭਾਗਾਂ ਵਾਲੇ ਭਾਈ ਮੇਹਰ ਸਿੰਘ, ਭਾਈ ਲਾਲ ਸਿੰਘ, ਭਾਈ ਹਜ਼ਾਰਾ ਸਿੰਘ ਅਤੇ ਹੋਰ 2 ਸਿੰਘ ਵਾਰੀ ਵਾਰੀ ਖੜ੍ਹੇ ਹੋ ਗਏ। ਦੀਵਾਨ ਦੀ ਸਮਾਪਤੀ ਪਰ ਇਹਨਾਂ ਨੂੰ ਨਾਲ ਲੈ ਕੇ ਆਪ ਆਪਣੇ ਖੇਤਾਂ ਵਿੱਚ ਇੱਕ ਥੋੜ੍ਹੀ ਉੱਚੀ ਟਿੱਬੀ 'ਤੇ ਲਿਆਏ ਅਤੇ ਫਰਮਾਇਆ, ਇਸ ਧਰਤੀ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨ ਪਏ ਹਨ, ਇੱਥੇ ਇੱਕ ਤੀਰਥ ਪ੍ਰਗਟ ਹੋਵੇਗਾ। ਫਿਰ ਆਪਣੇ ਹੱਥੀਂ ਟੋਭੇ ਦੇ ਇੱਕ ਪਾਸੇ ਟੱਕ ਲਾਇਆ ਅਤੇ ਹੁਕਮ ਕੀਤਾ ਕਿ ਇਸ ਨੂੰ ਹੌਲੀ ਹੌਲੀ ਵਧਾਓ। ਟੋਭੇ ਤੋਂ 3 ਫਰਲਾਂਗ ਪਰ ਸ਼ਾਮਲਾਤ ਜ਼ਮੀਨ ਵਿੱਚ ਇੱਕ ਕਿਸਾਨ ਦਾ ਕੱਚਾ ਬੁਰਜ ਸੀ। ਉਸ ਵਿੱਚ ਉਦਾਸੀ ਸੰਤ ਸੁਤੇ ਪ੍ਰਕਾਸ਼ ਨੂੰ ਡੇਰਾ ਲਾਉਣ ਦੀ ਆਗਿਆ ਕੀਤੀ ਕਿ ਤੁਸੀਂ ਇੱਥੇ ਬੈਠ ਕੇ ਸਿਮਰਨ ਕਰੋ, ਪਿੰਡ ਦਾ ਇਹ ਪਾਸਾ ਵਸਦਾ ਰਹੇਗਾ। ਐਤਕੀ ਸੰਗਤ ਦੀ ਬੇਨਤੀ ਪਰ ਕਿ ਤੀਰਥ ਪ੍ਰਗਟ ਕਰੋ, ਆਪ ਨੇ ਫਰਮਾਇਆ, ਗੁਰਸਾਗਰ ਸਾਹਿਬ ਤੁਹਾਡੇ ਨੇੜੇ ਹੀ ਹੈ। ਪਰ ਸੰਗਤ ਦੇ ਜ਼ੋਰ ਦੇਣ ਪਰ ਆਪ ਨੇ ਸਮਾਂ ਨਿਯਤ ਕਰ ਦਿੱਤਾ। ਸਮੇਂ ਅਨੁਸਾਰ ਹੋਰ ਨਗਰਾਂ ਦੀ ਵੀ ਸੰਗਤ ਆਈ। ਆਪ ਜੀ ਬਹੁਤ ਸਾਰੀ ਸੰਗਤ ਨਾਲ ਉਸ ਟੋਭੇ ਕੋਲ ਆ ਗਏ ਅਤੇ ਕੁਛ ਦੇਰ ਅੰਤਰ ਧਿਆਨ ਬੈਠੇ ਰਹੇ। ਜਦੋਂ ਨੇਤਰ ਖੋਲ੍ਹੇ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਤਾਂ ਆਪ ਜੀ ਨੇ ਥੋੜ੍ਹੀ ਮਿੱਟੀ ਆਪ ਪੁੱਟ ਕੇ ਅਦਬ ਨਾਲ ਚਾਦਰ ਵਿੱਚ ਬੰਨ ਲਈ ਅਤੇ ਹੁਕਮ ਕੀਤਾ, ਸਭ 5-5 ਵਾਰੀ ਮਿੱਟੀ ਕਈਆਂ ਆਦਿਕ ਨਾਲ ਪੁੱਟ ਕੇ ਬਾਹਰ ਸੁੱਟੋ। ਨਗਰ ਦੇ ਬਾਲ ਸਿਖਾਈ ਮਿੱਤਰ ਪੰਡਿਤ ਨੇ ਨੀਂਹ ਰੱਖਣ ਦੀ ਲਈ ਬੇਨਤੀ ਕੀਤੀ। ਜਦੋਂ ਆਪ ਜੀ ਨੇ ਨੀਂਹ ਰੱਖੀ, ਉਸ ਨੇ ਕਿਹਾ, ਮਹਾਰਾਜ, ਇਸਦਾ ਨਾਮ ਜਨਮ ਸਥਾਨ, ਸੰਤ ਜੀ ਨਹੀਂ ਭੋਲਿਆ, ਇਸਦਾ ਨਾਮ ਨਾਨਕਸਰ। ਇਸ ਤਰ੍ਹਾਂ ਉਸਨੇ 2 ਵਾਰੀ ਹੋਰ ਵੀ ਇਹ ਮੰਗ ਕੀਤੀ, ਪਰ ਆਪ ਜੀ ਨੇ ਫਰਮਾਇਆ, ਨਾਨਕਸਰ। ਸੰਗਤਾਂ ਬੇਨਤੀ ਕੀਤੀ ਕਿ ਇਸਦੀ ਸੇਵਾ ਸ਼ੁਰੂ ਕਰਾਓ, ਤਾਂ ਆਪ ਨੇ ਫਰਮਾਇਆ, ਸਾਧ ਸੰਗਤ ਜੀ, ਸਾਨੂੰ ਗੁਰੂ ਕਾਸ਼ੀ ਵਿੱਚ ਗੁਰਸਾਗਰ ਸਰੋਵਰ ਅਤੇ ਹੋਰ ਇਮਾਰਤਾਂ ਦੀ ਸੇਵਾ ਪੂਰੀ ਕਰਨ ਦਾ ਹੁਕਮ ਹੈ। ਇਸ ਦੀ ਸੇਵਾ ਸਾਡੇ ਸਰੀਰ ਛੱਡਣ ਮਗਰੋਂ ਚੰਗੀ ਹੋ ਜਾਵੇਗੀ। ਚੀਮੇ ਤੋਂ ਆਪ ਕੱਟੂ ਤੇ ਹੋਰ ਨਗਰਾਂ ਨੂੰ ਨਿਹਾਲ ਕਰਦੇ ਹੋਏ ਪਟਿਆਲੇ ਆਏ। ਇੱਥੇ ਸਤਸੰਗ ਹੁੰਦਾ ਰਿਹਾ ਸਨ। ਤੇਜਾ ਸਿੰਘ ਜੀ ਭਸੌੜ 6 ਮਹੀਨੇ ਲਾ ਕੇ ਇੱਥੇ ਆਏ ਹੋਏ ਸਨ, ਦਰਸ਼ਨ ਕਰਕੇ ਨਿਹਾਲ ਹੋਏ। ਇੱਥੋਂ ਤਰਨ ਤਾਰਨ ਕਾਨਫਰੰਸ ਪਰ ਆਪ ਜੀ ਨੇ ਪੁੱਜਣਾ ਸੀ। ਸੰਤ ਤੇਜਾ ਸਿੰਘ ਜੀ ਨੂੰ ਵੀ ਉਹਨਾਂ ਦੇ ਜਥੇ ਸਮੇਤ ਨਾਲ ਹੀ ਲੈ ਲਿਆ। ਸਦਾ ਵਾਂਗ ਇਹ ਕਾਨਫਰੰਸ ਹੋਈ। ਇਸ ਵਿੱਚ ਪ੍ਰੋਫੈਸਰ ਪੂਰਨ ਸਿੰਘ ਰਾਹੀਂ ਆਪ ਨੇ ਹੁਕਮ ਫਰਮਾਇਆ ਸੀ ਕਿ ਸਭ ਮਾਈ ਭਾਈ ਨੇਤਰ ਮੀਟ ਕੇ 5 ਮਿੰਟ ਲਈ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ। ਇੱਕਦਮ ਸਾਰੇ ਪੰਡਾਲ ਵਿੱਚ ਸੁਣ ਸਮਾਧੀ ਵਰਤ ਗਈ। ਸਭ ਦੀ ਲਿਵ ਨਾਮ ਵਿੱਚ ਜੁੜ ਗਈ। 5 ਮਿੰਟ ਮਗਰੋਂ ਸਰਦਾਰ ਸ਼ਿਵਦੇਵ ਸਿੰਘ ਜੀ ਉਭਰਾਏ। ਸਕੱਤਰ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ। ਸਾਰੀ ਸੰਗਤ ਨੇ ਨੇਤਰ ਖੋਲ੍ਹੇ ਅਤੇ ਅਗਲੀ ਕਾਰਵਾਈ ਹੋਈ। ਮਹਾਰਾਜ ਜੀ ਨੇ ਸੰਤ ਤੇਜਾ ਸਿੰਘ ਨੂੰ ਸਿਮਰਨ ਪਰ ਬੇਨਤੀ ਕਰਨ ਲਈ ਹੁਕਮ ਕੀਤਾ। ਆਪ ਨੇ ਛੋਟੀ ਤਕਰੀਰ ਸਿਮਰਨ ਦੀ ਮਹਿਮਾ ਬਾਰੇ ਕਰਕੇ ਸਾਰੀ ਸੰਗਤ ਪਾਸੋਂ ਇਹ ਜਾਪ 10 ਮਿੰਟ ਕਰਾਇਆ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਅਕਾਲ ਪੁਰਖ ਤੂੰ ਹੀ ਹੈ, ਅਕਾਲ ਪੁਰਖ ਤੂੰ ਹੀ ਹੈ। ਪਹਿਲੋਂ ਸਿੰਘ ਪਹਿਲੇ ਅੱਖਰ ਪੜ੍ਹਦੇ, ਮਾਈਆਂ ਪਿੱਛੋਂ ਬੋਲਦੀਆਂ, ਫਿਰ ਮਾਈਆਂ ਪਾਸੋਂ ਪਹਿਲੇ ਅੱਖਰ ਪਹਿਲੋਂ ਕਹਿਲਵਾਏ। ਇਹ ਮਹਾਂਬਾਣੀ ਸਾਰੀ ਸੰਗਤ ਨੂੰ ਯਾਦ ਹੋ ਗਈ, ਬਲਕਿ ਇਸ ਸਮਾਗਮ ਤੋਂ ਨਿਕਲ ਕੇ ਸ਼ਹਿਰ ਸ਼ਹਿਰ ਨਗਰ ਨਗਰ ਫੈਲ ਗਈ। ਇਸ ਸਮਾਗਮ ਪਰ ਹੀ ਜਮਾਦਾਰ ਗੁਰਦਿੱਤ ਸਿੰਘ ਥਮਾਲੀ ਨੂੰ ਧਾਰਮਿਕ ਦੀਵਾਨ ਵਿੱਚ ਸ਼ਬਦ ਪੜ੍ਹਨ ਲਈ ਹੁਕਮ ਕੀਤਾ, ਜਿਸ ਨੇ ਉੱਚੀ ਸੁਰ ਵਿੱਚ ਪੜ੍ਹਿਆ। ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਾਲਿਆ, ਥਾਉ ਨ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ, ਤੇਰੇ ਨਾਇ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਜਮਾਦਾਰ ਜੀ ਨੇ ਪੁੱਛਿਆ, ਮਹਾਰਾਜ ਜੀ ਕਈ ਵਾਰੀ ਸਾਖੀਆਂ ਵਿੱਚ ਪੜ੍ਹਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਨਦਨੀ ਨਦਨ ਨਿਹਾਲ ਕਰਕੇ ਸਿੱਖਾਂ ਨੂੰ ਗਿਆਨ ਬਖਸ਼ ਦਿੱਤਾ, ਇਸੇ ਤਰ੍ਹਾਂ ਹਰ ਇੱਕ ਜਗਿਆਸੂ ਤੇ ਇਹ ਮਿਹਰ ਹੋਣੀ ਚਾਹੀਦੀ ਹੈ। ਸੰਤ ਜੀ ਮਹਾਰਾਜ ਨੇ ਫਰਮਾਇਆ, ਸਤਿਗੁਰ ਪੁਰਖ ਦਇਆਲ ਹੈ ਜਿਸਨੂੰ ਸਮਤ ਸਭ ਕੋਏ, ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਮਨੁੱਖਾ ਜਨਮ ਹੋਣ ਕਰਕੇ ਗਿਆਨ ਦੇ ਅਧਿਕਾਰੀ ਤਾਂ ਸਾਰੇ ਹੀ ਮਾਈ ਭਾਈ ਹਨ, ਪਰ ਤੁਹਾਨੂੰ ਸਮਝਾਉਣ ਲਈ ਅਸੀਂ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ। ਦੋ ਬੀਬੀਆਂ ਹਨ, ਦੋਹਾਂ ਨੇ ਸਵੇਰੇ ਘਰ ਦੇ ਨਿਰਬਾਹ ਲਈ ਅੱਗ ਬਾਲਣੀ ਹੈ। ਇੱਕ ਤਾਂ ਰਾਤ ਹੀ ਸੌਣ ਤੋਂ ਪਹਿਲਾਂ ਚੁੱਲ੍ਹੇ ਵਿੱਚ ਸਭ ਤੋਂ ਹੇਠਾਂ ਸੁੱਕਾ ਫੂਸ ਫਰ ਸੁੱਕੇ ਤੀਲੇ ਉਸਦੇ ਉੱਤੇ ਛੋਟੀਆਂ ਛੋਟੀਆਂ ਲੱਕੜੀਆਂ ਅਤੇ ਫਿਰ ਵੱਡੀਆਂ ਲੱਕੜੀਆਂ ਜੋੜ ਦਿੰਦੀ ਹੈ। ਦੂਜੀ ਬੇਪਰਵਾਹ ਹੋ ਕੇ ਆਲਸ ਦੀ ਦੱਬੀ ਹੋਈ ਸੌਂ ਜਾਂਦੀ ਹੈ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਸਵੇਰੇ ਦੋਵੇਂ ਜਾ ਕੇ ਅੱਗ ਬਾਲਣ ਲੱਗਦੀਆਂ ਹਨ। ਪਹਿਲੀ ਸੁਭਾਗ ਤਾਂ ਇੱਕ ਤੀਲੀ ਹੀ ਬਾਲਦੀ ਹੈ ਅਤੇ ਝਟਪਟ ਲੱਟਪਟ ਅੱਗ ਬਲ ਉੱਠਦੀ ਹੈ। ਦੂਜੀ ਗੱਲਾ ਸੁੱਕੇ ਗੋਹੇ ਲੱਕੜੀਆਂ ਚੁੱਲ੍ਹੇ ਵਿੱਚ ਤੁੰਨ ਦਿੰਦੀ ਹੈ, ਤੀਲੀ 'ਤੇ ਤੀਲੀ ਫੂਕ ਦਿੰਦੀ ਹੈ, ਫੂਕਾਂ ਮਾਰ ਮਾਰ ਕੇ ਸਿਰ ਖਪਾ ਲੈਂਦੀ ਹੈ, ਫਿਰ ਕਿਧਰੇ ਅੱਗ ਸੁਲਗਣ ਲੱਗਦੀ ਹੈ। ਇਸੇ ਤਰ੍ਹਾਂ ਜਿਹੜੇ ਜਗਿਆਸੂ ਸਤਿਗੁਰੂ ਦੇ ਨੇਮ ਅਨੁਸਾਰ, ਮਹਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠੇ ਹਰ ਨਾਮ ਤੇ ਆਵੇ, ਉਦਮ ਘਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ, ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਤੂੜੇ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਉੱਦਮ ਕਰਕੇ ਆਪਣੇ ਮਨ ਦੀ ਤਿਆਰੀ ਕਰ ਰੱਖਦੇ ਹਨ, ਉੱਥੇ ਤਾਂ ਇੱਕ ਤੀਲੀ ਅਥਵਾ ਸਤਿਗੁਰੂ ਦੀ ਇੱਕ ਨਿਗਾਹ ਨਾਲ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਦੂਜਿਆਂ 'ਤੇ ਭਾਵੇਂ ਨਿੱਤ ਹੀ ਸਤਿਗੁਰੂ ਅਤੇ ਸਤਿਗੁਰੂ ਦੇ ਗੁਰਸਿੱਖਾਂ ਦੀ ਨਿਗਾਹ ਪੈਂਦੀ ਰਹੇ, ਉਹਨਾਂ ਦੇ ਹਿਰਦੇ ਵਿੱਚ ਬੜੀ ਮੁਸ਼ਕਲ ਨਾਲ ਵਰ੍ਹਿਆਂ ਮਗਰੋਂ ਗਿਆਨ ਦੇ ਰਸਤੇ ਦੀ ਮੱਧਮ ਜਿਹੀ ਝਲਕ ਪੈਂਦੀ ਹੈ। ਆਪ ਜੀ ਨੂੰ ਤਰਨ ਤਾਰਨ ਤੋਂ ਸਰਦਾਰ ਖੜਕ ਸਿੰਘ ਜੀ ਸਿਆਲਕੋਟ ਇੱਕ ਆਨੰਦ ਕਾਰਜ ਵਾਸਤੇ ਲੈ ਆਏ। ਰਸਤੇ ਵਿੱਚ ਸੈਕਿੰਡ ਕਲਾਸ ਦੇ ਡੱਬੇ ਵਿੱਚ ਆਪ ਜੀ ਨਾਲ ਸਰਦਾਰ ਖੜਕ ਸਿੰਘ ਜੀ, ਸਰਦਾਰ ਸ਼ਿਵਦੇਵ ਸਿੰਘ ਜੀ ਅਤੇ ਸੰਤ ਤੇਜਾ ਸਿੰਘ ਜੀ ਬੈਠੇ ਸਨ। ਆਪ ਨੇ ਫਰਮਾਇਆ ਕਿ ਜਦ ਕੋਈ ਇੱਕੜ ਦੁੱਗੜ ਦਮੜਾ ਜਾਂ 50 ਰੁਪਏ ਵੀ ਅਰਦਾਸਾ ਕਰਾਉਂਦਾ ਹੈ ਤਦ ਉਸਦੇ ਵੱਲ ਕੋਈ ਧਿਆਨ ਨਹੀਂ ਦਿੰਦਾ। ਜਦੋਂ 500 ਜਾਂ 1000 ਅਰਦਾਸ ਕਰਾਵੇ ਤਦ ਉੱਚੇ ਉੱਚੇ ਜੈਕਾਰੇ ਛੱਡੇ ਜਾਂਦੇ ਹਨ, ਉਸ ਲਈ ਲੰਮੇ ਅਰਦਾਸੇ ਹੁੰਦੇ ਹਨ। ਇਸ ਤਰ੍ਹਾਂ ਸਾਧ ਸੰਗਤ ਦੀ ਬਿਰਤੀ ਵਿੱਚ ਦਵੈਤ ਅਤੇ ਮਾਇਆ ਦੀ ਪੂਜਾ ਆ ਜਾਂਦੀ ਹੈ। ਗੁਰੂ ਘਰ ਦੀ ਪੁਰਾਤਨ ਮਰਿਆਦਾ ਇਹ ਸੀ ਅਰਦਾਸੀਆ ਇੱਕ ਥਾਂ ਬੈਠ ਜਾਂਦਾ, ਸਾਧ ਸੰਗਤ ਮਾਇਆ ਉੱਥੇ ਪਿੱਟਾ ਕਰੀ ਜਾਂਦੀ। ਕੋਈ ਕੌਡੀ ਦੇਵੇ ਭਾਵੇਂ ਲੱਖ, ਅਰਦਾਸ ਇੱਕੋ ਹੀ ਹੁੰਦੀ ਸੀ, ਬੋਲੋ ਜੀ ਵਾਹਿਗੁਰੂ, ਪ੍ਰੇਮੀ ਸਵਾ ਪ੍ਰੇਮੀ ਸੇਵਾ ਲਈ ਭੇਟਾ ਹਾਜ਼ਰ ਕਰਦਾ ਹੈ, ਨਾਮ ਚਿੱਤੇ ਆਵੇ। ਸਾਰੀ ਸੰਗਤ ਨੂੰ ਸੁਣਾਇਆ ਜਾਵੇ ਕਿ ਅਰਦਾਸੀਆ ਨਿਸ਼ਾਨ ਸਾਹਿਬ ਦੇ ਹੇਠਾਂ ਬੈਠਾ ਹੈ, ਜਿਸ ਜਿਸ ਨੇ ਵਿਦਿਅਕ ਉੱਨਤੀ ਲਈ ਸੇਵਾ ਕਰਨੀ ਹੈ ਮਾਇਆ ਅਰਦਾਸੀਏ ਪਾਸ ਹਾਜ਼ਰ ਕਰ ਦੇਵੇ, ਸਹਿਜ ਸੁਭਾਅ ਮਾਇਆ ਆਈ ਜਾਵੇ ਅਤੇ ਅਰਦਾਸ ਹੋਈ ਜਾਵੇ। ਸਾਧ ਸੰਗਤ ਟਿੱਕ ਕੇ ਸ਼ਬਦ ਕੀਰਤਨ, ਗੁਰਬਾਣੀ ਦੇ ਵਿਚਾਰ ਅਤੇ ਪੰਥ ਉੱਨਤੀ ਦੇ ਗੁਰਮਤੇ ਪਾਸ ਕਰੀ ਜਾਵੇ, ਕਿਸੇ ਨੂੰ ਭਾਜੜ ਨਾ ਪਵੇ। ਦੋਹਾਂ ਸਰਦਾਰਾਂ ਆਖਿਆ, ਮਹਾਰਾਜ ਜੀ ਗੱਲ ਤਾਂ ਠੀਕ ਹੈ ਪਰ ਸਮੇਂ ਦਾ ਰਿਵਾਜ ਐਸਾ ਹੀ ਪੈ ਗਿਆ ਹੈ। ਆਪ ਨੇ ਫਰਮਾਇਆ, ਭਾਈ ਸਾਧ ਸੰਗਤ ਸਮਰੱਥ ਹੈ, ਇਹ ਰਿਵਾਜਾਂ ਦਾ ਮਾਲਕ ਹੈ, ਆਪਣਾ ਮਨ ਤਕੜਾ ਕਰਕੇ ਜੋ ਚਾਹੇ ਕਰ ਸਕਦੀ ਹੈ। ਆਨੰਦ ਕਾਰਜ ਸਮੇਂ ਭਾਈ ਜਵਾਲਾ ਸਿੰਘ ਜੀ ਰਾਗੀ ਨੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕੀਤਾ। ਸੰਤ ਜੀ ਦੇ ਹਿਰਦੇ ਵਿੱਚ ਸ਼ਬਦ ਦੀ ਲਹਿਰ ਬੜੇ ਜ਼ੋਰ ਨਾਲ ਉੱਠਦੀ ਅਤੇ ਗੁਰਬਾਣੀ ਦਾ ਕੀਰਤਨ ਸਰੀਰ ਦੇ ਰੋਮ ਰੋਮ ਦਾ ਬਲ ਲਾ ਕੇ ਆਪ ਸਦਾ ਕਰਦੇ ਅਤੇ ਸਾਧ ਸੰਗਤ ਨੂੰ ਕਰਾਉਂਦੇ। ਇਸ ਦਿਨ ਸੰਤ ਸਮਾਧੀ ਸਥਿਤ ਅਡੋਲ ਇੱਕ ਅਸ਼ਚਰਜ ਸਰੋਤਾ ਬਣ ਕੇ ਰਾਗੀਆਂ ਦਾ ਅੰਮ੍ਰਿਤ ਪਿੰਨਾ ਕੀਰਤਨ ਸੁਣਦੇ ਰਹੇ। ਜਦ ਆਸਾ ਜੀ ਵਾਰ ਦਾ ਭੋਗ ਪਿਆ ਤਦ ਸੰਤ ਜੀ ਮਹਾਰਾਜ ਨੇ ਨੇਤਰ ਖੁੱਲ੍ਹੇ ਅਤੇ ਆਖਿਆ, ਭਾਈ ਇਹ ਜੀ ਦਾਨ ਹੈ। ਭਾਈ ਜਵਾਲਾ ਸਿੰਘ ਨੇ ਬੜੇ ਅਦਬ ਅਤੇ ਨਿਮਰਤਾ ਸਹਿਤ ਹੱਥ ਉੱਠ ਕੇ ਸੀਸ ਨਿਵਾਇਆ ਅਤੇ ਆਖਿਆ, ਇਹ ਹਜ਼ੂਰ ਦੀ ਹੀ ਬਖਸ਼ਿਸ਼ ਹੈ। ਅਸੀਂ ਛੋਟੇ ਛੋਟੇ ਆਪ ਨੂੰ ਤਰਨ ਤਾਰਨ ਸਾਹਿਬ ਮਾਈ ਰਾਮ ਕੌਰ ਦੇ ਬੁੰਗੇ ਵਿੱਚ ਕੀਰਤਨ ਸੁਣਾਇਆ ਕਰਦੇ ਸਾਂ। ਇੱਕ ਦਿਨ ਹਜ਼ੂਰ ਦੀ ਮਿਹਰ ਦੀ ਦ੍ਰਿਸ਼ਟੀ ਸਾਡੇ 'ਤੇ ਪਈ, ਉਸ ਨਜ਼ਰ ਦਾ ਸਦਕਾ ਦਾਸਾਂ ਨੂੰ ਇਹ ਕੀਰਤਨ ਦਾ ਗੁਣ ਪ੍ਰਾਪਤ ਹੋਇਆ ਹੈ। ਸਰਦਾਰ ਖੜਕ ਸਿੰਘ ਜੀ ਦੇ ਕਮਰੇ ਵਿੱਚ ਬੈਠਿਆਂ ਸੰਤ ਮਹਾਰਾਜ ਜੀ ਨੇ ਸੰਤ ਤੇਜਾ ਸਿੰਘ ਜੀ ਨੂੰ ਕਿਹਾ ਕਿ ਦੇਖੋ ਭਾਈ, ਸਰਦਾਰ ਸਾਹਿਬ ਏਡੇ ਵੱਡੇ ਰਈਸ ਹੁੰਦਿਆਂ ਇਸ ਕਮਰੇ ਵਿੱਚ ਕਈ ਕਈ ਘੰਟੇ ਬੈਠ ਕੇ ਕੀਰਤਨ ਸੁਣਦੇ ਅਤੇ ਭਜਨ ਕਰਦੇ ਹਨ, ਇਹ ਗੁਰਬਾਣੀ ਦੇ ਇਸ਼ਕ ਦਾ ਨਮੂਨਾ ਹਨ। ਸਿਆਲਕੋਟ ਆਪ ਕਾਫ਼ੀ ਚਿਰ ਰਹੇ, ਸ਼ਹਿਰ ਅਤੇ ਇਲਾਕੇ ਵਿੱਚ ਬਹੁਤ ਅੰਮ੍ਰਿਤ ਪ੍ਰਚਾਰ ਕਰਨ ਦੀ ਸੇਵਾ ਹੁਣ ਸੰਤ ਮਹਾਰਾਜ ਜੀ ਸੰਤ ਤੇਜਾ ਸਿੰਘ ਨੂੰ ਬਖਸ਼ਦੇ ਅਤੇ ਉਹ 5 ਪਿਆਰਿਆਂ ਨਾਲ ਛਕਾਉਂਦੇ ਅਤੇ ਉਪਦੇਸ਼ ਕਰ ਦਿੰਦੇ। ਸੰਤ ਤੇਜਾ ਸਿੰਘ ਇੱਥੋਂ ਪਟਿਆਲੇ ਆਏ ਹੀ ਸਨ ਕਿ ਆਪ ਪਾਸ ਭਾਈ ਜਗਤ ਸਿੰਘ ਜੀ ਪਰਦੇਸੀ ਅਤੇ ਭਾਈ ਕਰਤਾਰ ਸਿੰਘ ਸਕੱਤਰ ਖਾਲਸਾ ਹਾਈ ਸਕੂਲ ਕੱਲਰ ਆ ਗਏ। ਭਾਵੇਂ ਪਟਿਆਲੇ ਹੀ ਚੰਗਾ ਪ੍ਰੇਮ ਹੋ ਗਿਆ ਸੀ, ਪ੍ਰਚਾਰ ਜਾਰੀ ਸੀ, ਪਰ ਉਹਨਾਂ ਨੇ ਤਰਲਾ ਮਾਰਿਆ ਕਿ ਉਹ ਧਰਤੀ ਸੰਤ ਮਹਾਰਾਜ ਜੀ ਤਪ ਅਸਥਾਨ ਵਾਲੀ ਹੈ, ਸਕੂਲ ਦੀ ਹਾਲਤ ਮਾੜੀ ਹੈ। ਕਮੇਟੀ ਨੇ ਸਰਬਸੰਮਤੀ ਨਾਲ ਬੇਨਤੀ ਦਾ ਗੁਰਮਤਾ ਪਾਸ ਕਰਕੇ ਆਪ ਪਾਸ ਭੇਜਿਆ, ਸੋ ਆਪ ਜਥੇ ਸਮੇਤ ਚਲੇ ਗਏ। ਆਪਦੇ ਜਥੇ ਵਿੱਚ ਆਪ ਦੀ ਸੁਪਤਨੀ, ਆਪ ਦਾ ਭਚੰਗੀ ਮੁਕੰਦ ਸਿੰਘ ਤੇ ਰਿਸ਼ਤੇਦਾਰ ਈਸ਼ਰ ਸਿੰਘ, ਇਹ ਸਾਰੇ ਰਲ ਕੇ ਸੋਹਣਾ ਕੀਰਤਨ ਕਰਦੇ ਸਨ। ਆਪ ਨੂੰ ਕੱਲਰ ਦੀ ਸੰਗਤ ਨੇ ਖਾਲਸਾ ਹਾਈ ਸਕੂਲ ਦੇ ਪ੍ਰਬੰਧ ਦਾ ਇੰਚਾਰਜ ਥਾਪ ਦਿੱਤਾ। ਸਕੂਲ ਇੱਕ ਮਾਮੂਲੀ ਕਿਰਾਏ ਦੀ ਥਾਂ ਵਿੱਚ ਸੀ। ਮਾਸਟਰ ਤਾਰਾ ਸਿੰਘ ਜੀ ਵੀ ਹੋਰ ਮਾਸਟਰਾਂ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸਨ। ਸਰਕਾਰੀ ਗ੍ਰਾਂਟ ਨਾ ਹੋਣ ਕਰਕੇ ਆਮਦਨ ਘੱਟ ਅਤੇ ਖਰਚ ਜ਼ਿਆਦਾ ਸੀ। ਮਾਸਟਰਾਂ ਨੂੰ ਤਨਖਾਹਾਂ ਕਿਤਨਾ ਚਿਰ ਨਾ ਮਿਲਦੀਆਂ। ਆਪਣੀ ਪੜ੍ਹਾਈ ਦੇ ਨਾਲ ਨਾਲ ਨਗਰਾਂ ਵਿੱਚ ਪ੍ਰਚਾਰ ਕਰਨਾ ਅਤੇ ਉਗਰਾਹੀ ਕਰਨੀ ਜਾਰੀ ਕੀਤੀ। ਬੇਵਲ ਨਗਰ ਵਿੱਚ ਆਨੰਦ ਕਾਰਜ ਸੀ, ਉੱਥੋਂ ਚੰਗੀ ਰਕਮ ਸਕੂਲ ਲਈ ਲਿਆਂਦੀ ਅਤੇ ਸਾਰੇ ਇਲਾਕੇ ਵਿੱਚ ਇਹ ਪ੍ਰਚਲਿਤ ਕੀਤਾ ਕਿ ਹਰ ਖੁਸ਼ੀ ਗਮੀ ਸਮੇਂ ਸੰਗਤਾਂ ਇਸ ਸਕੂਲ ਲਈ ਸਹਾਇਤਾ ਕੱਢਣ। ਕੁਛ ਮਜ਼ਬੂਤੀ ਆ ਗਈ, ਪਿਛਲੇ ਕਰਜ਼ੇ ਉੱਤਰ ਗਏ ਸਨ ਕਿ ਸੰਤ ਮਹਾਰਾਜ ਜੀ ਦਾ ਹੁਕਮ ਲੈ ਕੇ ਬਾਪੂ ਸ਼ਾਮ ਸਿੰਘ ਜੀ ਭੱਠੇ ਵਾਲੇ ਗੁਜਰਵਾਲੇ ਤੋਂ ਲੈਣ ਆ ਗਏ। ਗੁਜਰਾਂਵਾਲਾ ਸ਼ਹਿਰ ਦੀਆਂ ਸੰਗਤਾਂ ਨੇ ਸੰਤ ਮਹਾਰਾਜ ਜੀ ਪਾਸ ਬੇਨਤੀ ਕੀਤੀ ਕਿ ਸੰਤ ਤੇਜਾ ਸਿੰਘ ਜੀ ਵਲੈਤ ਆਦਿਕ 7 ਸਾਲ ਲਾ ਆਏ ਹਨ, ਫਿਰ ਵੀ ਆਪ ਜੀ ਦੇ ਹੁਕਮ ਵਿੱਚ ਕਈ ਥਾਂ ਸੇਵਾ ਕੀਤੀ ਅਤੇ ਹੁਣ ਆਪਣੇ ਸ਼ਹਿਰ ਵੀ ਸੇਵਾ ਕਰਨ। ਸੰਤ ਤੇਜਾ ਸਿੰਘ ਜੀ ਜਥੇ ਸਮੇਤ ਪੁੱਜ ਗਏ। ਸੰਤ ਮਹਾਰਾਜ ਜੀ ਇੱਥੇ ਹੀ ਸਰਦਾਰ ਗੁਰਮੁਖ ਸਿੰਘ ਘਰ ਜਾਖੀਏ ਦੀ ਪੁੱਠੀ ਟਿਕੇ ਹੋਏ ਸਨ ਜੋ ਸ਼ਹਿਰੋਂ ਇੱਕ ਮੀਲ ਬਾਹਰ ਸੀ। ਦੋਵੇਂ ਵਕਤ ਭਾਰੀ ਦੀਵਾਨ ਸਜਦੇ, ਪੰਜ ਪੰਜ ਕੋਹਾਂ ਤੋਂ ਦੂਰ ਪਿੰਡਾਂ ਦੀ ਸੰਗਤ ਆਉਂਦੀ। ਸ਼ਾਮ ਦੇ ਦੀਵਾਨ ਵਿੱਚ ਕੀਰਤਨ ਪਿੱਛੋਂ ਸੰਤ ਮਹਾਰਾਜ ਸੰਤ ਤੇਜਾ ਸਿੰਘ ਜੀ ਨੂੰ ਵੀ ਰੋਜ਼ਾਨਾ ਤਕਰੀਰ ਕਰਨ ਦਾ ਹੁਕਮ ਕਰਦੇ, ਜਿਨ੍ਹਾਂ ਨੂੰ ਸੁਣਨ ਲਈ ਸ਼ਹਿਰ ਦੇ ਪੜ੍ਹੇ ਲੋਕ ਵਕੀਲ ਆਦਿਕ ਵੀ ਕਾਫ਼ੀ ਆਉਂਦੇ ਰਹੇ। ਇੱਕ ਟਾਂਗੇ ਵਿੱਚ ਸ਼ਹਿਰ ਕਿਸੇ ਦੇ ਘਰ ਪ੍ਰਸ਼ਾਦ ਛਕਣ ਜਾਂਦਿਆਂ ਸੰਤ ਮਹਾਰਾਜ ਜੀ ਨੇ ਸੰਤ ਤੇਜਾ ਸਿੰਘ ਜੀ ਨੂੰ ਇਹ ਅੱਖਰ ਕਹੇ। ਇੱਕ ਹੱਥ ਨਾਲ ਆਪ ਨੂੰ ਆਪਣੀ ਬਗਲ ਵਿੱਚ ਲੈ ਲਿਆ ਅਤੇ ਫਰਮਾਇਆ, ਭਾਈ ਹੁਣ ਤੁਹਾਨੂੰ ਸਾਧ ਸੰਗਤ ਨੇ ਸੰਤ ਆਖਣਾ ਸ਼ੁਰੂ ਕਰ ਦਿੱਤਾ ਹੈ। ਇਸ ਅੱਖਰ ਦੀ ਲਾਜ ਰੱਖਣੀ, ਇਹ ਸਧਾਰਨ ਵਰਦੀ ਨਹੀਂ ਤਿਆਗਣੀ, ਇਸ ਨਾਲ ਬਹੁਤ ਹੀ ਭਲਾ ਹੋਵੇਗਾ। ਇੱਕ ਦਿਨ ਕੰਵਰ ਪ੍ਰਿਥੀਪਾਲ ਸਿੰਘ ਪ੍ਰਧਾਨ ਵਿੱਦਿਅਕ ਕਮੇਟੀ ਦੇ ਕੋਠੀ ਦੀਵਾਨ ਲੱਗਾ। ਕੀਰਤਨ ਪਿੱਛੋਂ ਸੰਤ ਤੇਜਾ ਸਿੰਘ ਜੀ ਨੂੰ ਆਗਿਆ ਹੋਈ ਕਿ ਕੋਈ ਖਾਸ ਉਪਦੇਸ਼ ਸੰਗਤ ਨੂੰ ਕਰੋ। ਸੰਤ ਤੇਜਾ ਸਿੰਘ ਜੀ ਨੇ ਕਿਹਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਘੋਰ ਕਲਯੁਗ ਜਾ ਰਿਹਾ ਹੈ, ਨਾਮ ਸਿਮਰਨ ਦਾ ਹੁਕਮ ਹੈ, ਜੋ ਭਾਰੀ ਦਾਤ ਹੈ ਪਰ ਬਹੁਤ ਚਿਰ ਬਿਰਤੀ ਉਸ ਪਰ ਹਰ ਇੱਕ ਦੀ ਨਹੀਂ ਟਿਕਦੀ। ਜੇ ਟਿਕ ਵੀ ਜਾਵੇ ਤਾਂ ਥੋੜ੍ਹੇ ਚਿਰ ਮਗਰੋਂ ਹੀ ਉਥਾਨ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਜੀ ਨੇ ਕੀਰਤਨ ਇੱਕ ਅਮੋਲਕ ਦਾਤ ਬਖਸ਼ੀ ਹੈ। ਜਬਾਨੀ ਇਸ ਮੇਰੀ ਬੇਨਤੀ ਨੂੰ ਮੰਨਣ ਦੀ ਥਾਂ ਅੱਜ ਭਰੇ ਦੀਵਾਨ ਵਿੱਚ ਪ੍ਰਣ ਕਰੋ ਕਿ ਹਰ ਰੋਜ਼ ਪੂਰੀ ਆਸਾ ਦੀ ਵਾਰ ਲੱਗੇਗੀ। ਇਸ ਲਈ ਪੰਜ ਪ੍ਰੇਮੀ ਖੜੇ ਹੋ ਕੇ ਬਚਨ ਦਿਓ। ਕੰਵਰ ਜੀ ਤੇ ਡਾਕਟਰ ਮਹਾਂ ਸਿੰਘ ਜੀ ਖੜੇ ਹੋਏ। ਫਿਰ ਸੰਤ ਮਹਾਰਾਜ ਜੀ ਨੇ ਫਰਮਾਇਆ, ਸਾਧ ਸੰਗਤ ਜੀ ਪੰਜ ਜ਼ਰੂਰ ਪੂਰੇ ਕਰੋ ਤਾਂ ਤਿੰਨ ਪ੍ਰੇਮੀ ਹੋਰ ਖੜੇ ਹੋ ਗਏ। ਭੋਗ ਪਰ ਅਰਦਾਸਾ ਕੀਤਾ ਗਿਆ ਤੇ ਹਿਸ ਚੇ ਪਾਤਸ਼ਾਹ ਗੁਜਰਾਂ ਵਾਲੇ ਦੀ ਸੰਗਤ ਨੂੰ ਇਸ ਗੁਰਮਤੇ ਉੱਤੇ ਚੱਲਣ ਦੀ ਤਾਕਤ ਬਖਸ਼ਣੀ ਅਤੇ ਇਹਨਾਂ ਪੰਜ ਸੇਵਕਾਂ ਦੇ ਸਿਰ ਪਰ ਹੱਥ ਧਰ ਕੇ ਇਸ ਨਿਤਨੇਮ ਦੇ ਮਹਾਂਜਗ ਦੀ ਸ਼੍ਰੋਮਣੀ ਤਪ ਨੂੰ ਸਿਰੇ ਚਾੜਨ ਦੀ ਤਾਕਤ ਬਖਸ਼ਣੀ। ਸੰਤ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਅਤੇ ਇਸ ਗੱਲ ਦੀ ਪੂਰੇ ਜ਼ੋਰ ਨਾਲ ਮਹਾਂਵਾਕ ਦੀ ਪੁਸ਼ਟੀ ਕੀਤੀ। ਪੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ, ਧਰਮ ਸਰਬ ਧਰਮ ਮਾਨੋ ਤਿਹ ਕੀਏ ਜੇ ਪ੍ਰਭ ਕੀਰਤ ਗਾਈ। ਸੰਤ ਤੇਜਾ ਸਿੰਘ ਜੀ ਜਥੇ ਸਮੇਤ ਵਾਪਸ ਕੱਲਰ ਚਲੇ ਗਏ ਤੇ ਸੰਤ ਮਹਾਰਾਜ ਜੀ ਕੁਛ ਨਗਰਾਂ ਵਿੱਚ ਪ੍ਰਚਾਰ ਕਰਦੇ ਜੇਲਮ ਤੋਂ ਅੱਗੇ ਰਾਵਲਪਿੰਡੀ ਆ ਗਏ। ਜਬਾਨੀ ਬਖਸ਼ੀ ਬਰਕਤ ਸਿੰਘ, ਸਪੁੱਤਰ ਬਖਸ਼ੀ ਸਾਧੂ ਸਿੰਘ ਕਹੂਟਾ। ਇੱਕ ਵਾਰੀ ਸੰਤ ਮਹਾਰਾਜ ਜੀ ਸਕੂਲ ਦੇ ਦੀਵਾਨ ਮਗਰੋਂ ਸ਼ਹਿਰ ਦੇ ਦੀਵਾਨ ਵਿੱਚ ਮੋਟਰ ਭਰਾ ਰਹੇ ਸਨ। ਆਪ ਨਾਲ ਸਰਦਾਰ ਸੋਹਣ ਸਿੰਘ ਰਈਸ, ਰਾਵਲਪਿੰਡੀ ਦੇ ਮਿੱਤਰ ਸਰਦਾਰ ਹਰਦਿੱਤ ਸਿੰਘ ਦੋਨੋਂ ਬੈਠੇ ਸਨ ਤੇ ਆਪ ਉਸਦੀ ਕੰਢ ਪਰ ਥਾਪੀਆਂ ਦੇ ਰਹੇ ਸਨ। ਮੈਂ ਖਾਲਸਾ ਸਕੂਲ ਵਿੱਚ ਪੜ੍ਹਦਾ ਸੀ, ਮੈਨੇ ਇਹ ਨਜ਼ਾਰਾ ਵੇਖ ਕੇ ਆਸਾ ਕੀਤੀ ਕਦੀ ਮੇਰੇ ਭਾਗ ਵੀ ਜਾਗਣਗੇ ਜੋ ਮੈਨੂੰ ਇਸ ਤਰ੍ਹਾਂ ਥਾਪੀਆਂ ਦੇਣਗੇ। 4 ਸਾਲ ਮਗਰੋਂ ਸੰਤ ਮਹਾਰਾਜ ਲਾਹੌਰ ਸਟੇਸ਼ਨ ਤੇ ਖੜੀ ਗੱਡੀ ਦੇ ਸੈਕਿੰਡ ਕਲਾਸ ਦੇ ਡੱਬੇ ਵਿੱਚੋਂ ਬਾਹਰ ਨਿਕਲੇ, ਮੇਰੀ ਨਿਗਾਹ ਪਈ। ਮੈਨੇ ਜਾ ਕੇ ਨਮਸਕਾਰ ਕਰਕੇ ਪੁੱਛਿਆ, ਕਿੱਥੇ ਜਾ ਰਹੇ ਹੋ ਮਹਾਰਾਜ ਜੀ? ਆਪਨੇ ਫਰਮਾਇਆ, ਚੋਹਾ ਸਾਹਿਬ ਰੋਹਤਾਸ ਪੁੱਜਣਾ ਹੈ, ਸੁਣਿਆ ਇਹ ਗੱਡੀ ਸਿੱਧੀ ਨਹੀਂ ਜਾਂਦੀ। ਮੈਨੇ ਕਿਹਾ, ਜਾਂਦੀ ਹੈ ਪਰ ਹੁਣ ਉਸ ਡੱਬੇ ਵਿੱਚ ਭੀੜ ਹੋ ਗਈ ਤੇ ਮੈਨੇ ਆਪ ਨੂੰ ਫਸਟ ਕਲਾਸ ਦੇ ਡੱਬੇ ਵਿੱਚ ਬਿਠਾ ਕੇ ਟਿਕਟ ਬਦਲਵਾ ਦਿੱਤੀ। ਕੋਈ ਸੇਵਾ ਪੁੱਛੀ? ਆਪਨੇ ਫਰਮਾਇਆ, ਛਕਣ ਵਾਸਤੇ ਥੋੜ੍ਹੀ ਚਾਹ ਲੈ ਆਓ। ਮੈਨੇ ਆਪ ਦਾ ਸਰਬਲੋਹ ਦਾ ਗੜਵਾ ਲਿਆ, ਅੱਧਾ ਦੁੱਧ ਤੇ ਅੱਧੀ ਚਾਹ ਪਵਾ ਲਈਆਂ। ਗੱਡੀ ਚੱਲ ਪਈ, ਮੈਂ ਬਾਦਾਮੀ ਬਾਗ ਤੱਕ ਨਾਲ ਆਇਆ। ਮਹਾਰਾਜ ਜੀ ਚਾਹ ਛਕਦੇ ਰਹੇ, ਨਾਲੇ 20 ਵਾਰੀ ਥਾਪੀ ਦਿੱਤੀ। ਹੁਕਮ ਕੀਤਾ, ਨਾਮ ਜਪਿਆ ਕਰ। ਮੈਂ ਮਹਾਰਾਜ ਨਾਮ ਕੀ ਹੁੰਦਾ ਹੈ? ਮੈਂ ਸਵੇਰ ਦਾ ਨਿਤਨੇਮ ਦਾ ਜ਼ਰੂਰ ਕਰਦਾ ਹਾਂ। ਆਪ ਜੀ ਵਾਹਿਗੁਰੂ 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 ਸ਼ਬਦ ਦਾ ਅਭਿਆਸ ਕਰਨਾ, ਇੱਕ ਮਾਲਾ 1.5 ਮਿੰਟ ਵਿੱਚ ਫਿਰਦੀ ਹੈ, 1,000 ਵਾਸਤੇ 15 ਮਿੰਟ ਦੇ 10,000 ਵਾਸਤੇ 2.5 ਘੰਟੇ। ਮੈਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬਹੁਤ ਜ਼ਿਆਦਾ ਹੈ। संत जी महाराज का चेहरा उदास हो गया। मैं भाप गया ते बेनती कीती, आप जी ने मेहर रखनी, जपया करांगा जी। बदामी बाग तो उतर के मैं लाहौर चला आया। ए आप जी का जारा करामात सी, 4 साल पिछों मेरी मुराद पूरी कीती। फिर पढ़दा हाँ जी, आप जी ने कहा वाहेगुरु 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 शब्द का अभ्यास करना, एक माला 1.5 मिनट विच फिरदी है, 1,000 वास्ते 15 मिनट, 10,000 वास्ते 2.5 घंटे। 2.5 घंटे सिमरन लई कहा।